ये हफ्ता वार बाइबल दा दर्सी वाज प्लेनफील्ड क्रिश्चियन साइंस चर्च इंडिपेंडेंट फलोए जड़ा न्यू जर्सी अमरीका विच है। होर मालूमात लई तुसी साडी वैबसाइट वेखो www.plainfieldcs.com। ये सबक 7 नवंबर 2021 इतवार दे दिन हफ्ते दे अखीर उत्ते तुहाडे पढ़ने लई तैयार किया गया है। मजमून आदम ते पापी इंसान। सुनहरी मतन इफसियों। ऐ सौन वाले जाग ते मुरद्यां विच्चों जी उठ ते मसीह दा नूर तेरे उत्ते चमकेगा। जवाबी पढ़ाई यसाया जबूर। जाग जाग ऐसे उन अपनी शौकत नाल मुलब्बस हो, ऐ यरूशलम पाक शहर अपना लिबास पा लै, अपने उत्तों मिट्टी झाड़ दे, उठ के बैठ ऐ यरूशलम, ऐ असीर से उन दी धी अपनी धौन दे बंधन नूं खोल दे, ऐ यरूशलम दे वीरानों खुशी नाल ललकारो, मिल के नगमा सराई करो, क्यों जो खुदावंद ने अपनी कौम नूं तसली दित्ती है ते उन्हें यरूशलम दा फिदिया दिता है। खुदावंद ने पाक बां सारियां कौमां दियां अखियां दे सामने नंगी कीती है ते सारी धरती पूरी दी पूरी साढ़े रब की मुक्ति नूं वेखेगी। खुदावंद आखदा है ये मेरे बंदियां दी मिरास है ते उन्हां दी रास्तबाजी मैथों है, पर मैं ते सच्चाई विच तेरा दीदार हासिल करांगा, मैं जद जागांगा ते तेरी शबाहत नाल सेर होवांगा। तरसीवाज बाइबल विचों पदाइश। शुरू विच रब ने धरती ते आसमान नूं पैदा किया, फिर रब ने आख्या असी इंसान नूं अपनी सूरत ते अपनी शबीह वांगर बनाईए ते उह समुंदर दीआं मच्छियां ते आसमान दे परिंदिआं ते चौपाया ते सारी धरती ते सारे जानदारां उत्ते जिहड़े धरती उत्ते रिड़दे ने इख्तियार रखन। ते रब ने इंसान नूं अपनी सूरत उत्ते पैदा किया, रब की सूरत उत्ते उहनूं पैदा किया, नर ते नारी उहनां नूं पैदा किया, रब ने उहनां नूं बरकत दित्ती। इस तरह आसमान ते धरती तक उन्हां दे कोल लश्कर दा बनाउणा पूरा होया, बल्कि धरती तो कोहर उठदी सी ते सारी धरती नूं सराब करदी सी, ते खुदावंद रब ने धरती दी मिट्टी नाल इंसान नूं बनाया ते उहदे नथनियां विच हयाती दा दम फूकिया ते इंसान जिउंदी जिंद बनिया। ते खुदावंद रब ने मशरक वल अदन विच इक बाग लाया ते इंसान नूं जिन्नूं उहने बनाया सी उत्थे रखिया। ते खुदावंद रब ने आदम उत्ते गहरी नींदर घल्ली ते उह सौं गिया। पदाइश। फिर रब खुदावंद ने आदम नूं पुकारिया ते उहनूं आख्या भई तू किथे है। उहने आख्या मैं बाग विच तेरी आवाज़ सुनी ते मैं डरिया क्यों जे मैं नंगा सी ते मैं अपने आप नूं लुकोया। पदाइश। ते आदम अपनी बुढ़ी हवा दे कोल गया ते उह हमला होई ते उहदे काइन पैदा होया। तद उहने आख्या मैनूं खुदावंद वल्लों इक मर्द मिलिया है। अयूब। इंसान जड़ा औरत तो जामदा है थोड़े दिनों वाला है ते दुखा नाल भरिया है, उहदे वल्लों नज़र हटा लिया। लूका। यसू पाखरू नाल भरिया होया यरदन तो परतिया ते उह नासरत विच आया जिथे उहने परवरिश लई सी ते अपने रिवाज दे मुताबक सब्बत दे दिन इबादतखाने विच गया ते पढ़न नूं खड़ा होया ते यसाया नबी दी किताब उहनूं दित्ती गई ते किताब खोल के उन्हें वह थां कढ़ी जिथे ये लिखा सी भई खुदावंद दा रूह मेरे उत्ते है, इसलिए भई उन्हें मैनू गरीबां नूं खुशखबरी देने लई मसा किया, उन्हें मैनू कल्या भी कैदियों नूं रिहाई ते अन्यां नूं बेनाई पाण दी खबर सुनावां, कुचले होयां नूं आज़ाद करा ते खुदावंद दे साले मकबूल दी मुनादी करा। वह उन्हां नूं आखन लग्या भई अज ये नविशता तुहाडे सामने पूरा होया। यूहन्ना। फरीसियां विचों एक बंदा निकोदीमस नां यहूदियां दा एक सरदार सी, उन्हें रात वेले यीशु दे कोल आ के उन्हूं आख्या ऐ रब्बी असीं जाणदे हां भई तू रब वल्लों उस्ताद होके आया है क्यों जे जिहड़े मौजदे तू विखाउंदा है कोई बंदा नहीं विखा सकता जदों तिकर रब उहदे नाल ना होवे। यीशु ने जवाब विच उन्हूं आख्या मैं तुहानूं सच आखदा वां भई जदों तिकर कोई नवें सिरे तों पैदा नहीं होवेगा रब दी बादशाही नूं नहीं वेख सकदा। निकोदीमस ने उन्हूं आख्या ਬੰਦਾ ਜਦੋਂ ਬੁੱਢਾ ਹੋ ਗਿਆ ਤਾਂ ਕਿਵੇਂ ਪੈਦਾ ਹੋ ਸਕਦਾ ਹੈ? ਕੀ ਉਹ ਦੁਬਾਰਾ ਆਪਣੀ ਮਾਂ ਦੇ ਢਿੱਡ ਵਿੱਚ ਦਾਖਲ ਹੋ ਸਕਦਾ ਹੈ? ਯਿਸੂ ਨੇ ਜਵਾਬ ਦਿੱਤਾ, ਭਈ ਮੈਂ ਤੁਹਾਨੂੰ ਸੱਚ ਆਖਦਾ ਵਾਂ, ਭਈ ਜਦੋਂ ਤੀਕਰ ਕੋਈ ਬੰਦਾ ਪਾਣੀ ਅਤੇ ਰੂਹ ਨਾਲ ਪੈਦਾ ਨਾ ਹੋਵੇ, ਉਹ ਰੱਬ ਦੀ ਬਾਦਸ਼ਾਹੀ ਵਿੱਚ ਦਾਖਲ ਨਹੀਂ ਹੋ ਸਕਦਾ। ਜਿਹੜਾ ਜਿਸਮ ਤੋਂ ਪੈਦਾ ਹੋਇਆ ਹੈ ਜਿਸਮ ਹੈ, ਅਤੇ ਜਿਹੜਾ ਰੂਹ ਤੋਂ ਪੈਦਾ ਹੋਇਆ ਹੈ ਰੂਹ ਹੈ। ਤਾਜਬ ਨਾ ਕਰ, ਭਈ ਮੈਂ ਤੈਨੂੰ ਆਖਿਆ ਭਈ ਤੁਹਾਨੂੰ ਨਵੇਂ ਸਿਰੇ ਤੋਂ ਪੈਦਾ ਹੋਣਾ ਜ਼ਰੂਰੀ ਹੈ। ਇਫਸੀਓ, ਇਸ ਲਈ ਮੈਂ ਇਹ ਆਖਦਾ ਵਾਂ, ਆਪਣੇ ਅਗਲੇ ਚਾਲ ਚੱਲਣ ਦੀ ਪੁਰਾਣੀ ਇਨਸਾਨੀਅਤ ਨੂੰ ਲਾ ਦਿਓ, ਜਿਹੜੀ ਫਰੇਬ ਦੀਆਂ ਸ਼ੈਵਤਾਂ ਦੇ ਪਾਰੋਂ ਖਰਾਬ ਹੁੰਦੀ ਜਾਂਦੀ ਹੈ, ਅਤੇ ਆਪਣੀ ਸਿਆਣ ਦੀ ਰੂਹਾਨੀ ਹਾਲਤ ਵਿੱਚ ਨਵੇਂ ਬਣਦੇ ਜਾਓ। ਨਵੀਂ ਇਨਸਾਨੀਅਤ ਨੂੰ ਪਾ ਲਵੋ, ਜਿਹੜੀ ਰੱਬ ਦੇ ਮੁਤਾਬਕ ਰਾਸਤਬਾਜ਼ੀ ਅਤੇ ਪਾਕਿਜ਼ਗੀ ਵਿੱਚ ਪੈਦਾ ਕੀਤੀ ਗਈ ਹੈ। ਗ੍ਰੰਥੀਓ, ਇਸ ਲਈ ਲਿਖਿਆ ਵੀ ਹੈ ਭਈ ਪਹਿਲਾ ਬੰਦਾ ਯਾਨੀ ਆਦਮਜ਼ਾਦ ਨਫਸ ਬਣਿਆ, ਪਿਛਲਾ ਬੰਦਾ ਹਯਾਤੀ ਦੇਣ ਵਾਲਾ ਰੂਹ ਬਣਿਆ। ਪਹਿਲਾ ਬੰਦਾ ਧਰਤੀ ਤੋਂ ਯਾਨੀ ਖਾਕੀ ਸੀ, ਦੂਜਾ ਅਸਮਾਨੀ ਹੈ। ਜਿਵੇਂ ਉਹ ਖਾਕੀ ਸੀ, ਉਸੇ ਤਰ੍ਹਾਂ ਹੋਰ ਵੀ ਖਾਕੀ ਨੇ, ਅਤੇ ਜਿਵੇਂ ਦਾ ਉਹ ਅਸਮਾਨੀ ਸੀ, ਉਸੇ ਤਰ੍ਹਾਂ ਉਹ ਵੀ ਅਸਮਾਨੀ ਹੈ। ਅਤੇ ਜਿਵੇਂ ਅਸੀਂ ਇਸ ਖਾਕੀ ਦੀ ਸੂਰਤ ਉੱਤੇ ਹੋਏ ਸੀ, ਉਸੇ ਤਰ੍ਹਾਂ ਉਸ ਅਸਮਾਨੀ ਦੀ ਸੂਰਤ ਉੱਤੇ ਵੀ ਹੋਵਾਂਗੇ। ਇਹ ਭਰਾਵੋ, ਮੇਰਾ ਮਤਲਬ ਇਹ ਹੈ ਭਈ ਗੋਸ਼ਤ ਅਤੇ ਲੋਕ ਰੱਬ ਦੀ ਬਾਦਸ਼ਾਹੀ ਦੇ ਵਾਰਸ ਨਹੀਂ ਹੋ ਸਕਦੇ, ਅਤੇ ਨਾ ਫਨਾ ਬਕਾ ਦੀ ਵਾਰਸ ਹੋ ਸਕਦੀ ਹੈ। ਵੇਖੋ, ਮੈਂ ਤੁਹਾਨੂੰ ਭੇਤ ਦੀ ਗੱਲ ਆਖਦਾ ਵਾਂ, ਅਸੀਂ ਸਾਰੇ ਤਾਂ ਨਹੀਂ ਸੌਵਾਂਗੇ, ਪਰ ਸਾਰੇ ਬਦਲ ਜਾਵਾਂਗੇ। ਰੋਮੀਓ, ਹੁਣ ਉਹ ਘੜੀ ਆ ਗਈ ਹੈ ਭਈ ਤੁਸੀਂ ਨੀਂਦਰ ਤੋਂ ਜਾਗੋ, ਕਿਉਂਕਿ ਜਿਸ ਵੇਲੇ ਅਸੀਂ ਇਮਾਨ ਲਿਆਏ ਸੀ, ਉਸ ਵੇਲੇ ਦੀ ਨਿਸਬਤ ਹੁਣ ਸਾਡੀ ਮੁਕਤੀ ਨੇੜੇ ਹੈ। ਰਾਤ ਬਹੁਤ ਲੰਘ ਗਈ ਹੈ ਅਤੇ ਦਿਨ ਨਿਕਲਣ ਵਾਲਾ ਹੈ, ਇਸ ਲਈ ਅਸੀਂ ਹਨੇਰੇ ਦੇ ਕੰਮਾਂ ਨੂੰ ਛੱਡ ਕੇ ਲੋਹ ਦੇ ਹਥਿਆਰ ਬੰਨ ਲਈਏ। ਜਿਵੇਂ ਦਿਨ ਨੂੰ ਦਸਤੂਰ ਹੈ, ਸ਼ਾਇਸਤਗੀ ਨਾਲ ਚੱਲੋ, ਨਾ ਕਿ ਨਾਚ ਗਾਣੇ ਅਤੇ ਨਸ਼ੇਬਾਜ਼ੀ ਨਾਲ, ਨਾ ਜ਼ਨਾਕਾਰੀ ਅਤੇ ਸ਼ਹਿਵਤ ਪ੍ਰਸਤੀ ਨਾਲ, ਅਤੇ ਨਾ ਲੜਾਈਆਂ ਅਤੇ ਹਸਦ ਨਾਲ। ਅਤੇ ਖੁਦਾਵੰਦ ਯਿਸੂ ਮਸੀਹ ਨੂੰ ਪਾ ਲਵੋ, ਅਤੇ ਬਦਨ ਦੀਆਂ ਖਾਹਿਸ਼ਾਂ ਦੇ ਲਈ ਤਦਬੀਰ ਨਾ ਕਰੋ। ਯੂਹੰਨਾ, ਅਜ਼ੀਜ਼ੋ, ਅਸੀਂ ਜਾਣਦੇ ਹਾਂ ਭਈ ਜਦੋਂ ਉਹ ਜ਼ਾਹਿਰ ਹੋਵੇਗਾ ਤਾਂ ਅਸੀਂ ਵੀ ਉਹਦੇ ਵਾਂਗਰ ਹੋਵਾਂਗੇ, ਕਿਉਂਕਿ ਉਹਨੂੰ ਉਸੇ ਤਰ੍ਹਾਂ ਹੀ ਵੇਖਾਂਗੇ ਜਿਸ ਤਰ੍ਹਾਂ ਦਾ ਉਹ ਹੈ। ਅਤੇ ਜਿਹੜਾ ਕੋਈ ਉਹਦੇ ਤੋਂ ਇਹ ਆਸ ਰੱਖਦਾ ਹੈ, ਆਪਣੇ ਆਪ ਨੂੰ ਉਸ ਤਰ੍ਹਾਂ ਦਾ ਪਾਕ ਕਰਦਾ ਹੈ ਜਿਸ ਤਰ੍ਹਾਂ ਦਾ ਉਹ ਪਾਕ ਹੈ। ਹੁਣ ਮੈਂ ਮੇਰੀ ਬੇਕਰ ਰੈਡੀ ਦੀ ਲਿਖੀ ਹੋਈ ਕ੍ਰਿਸ਼ਨ ਸਾਇੰਸ ਦੀ ਦਰਸੀ ਕਿਤਾਬ ਸਾਇੰਸ ਅਤੇ ਸਿਹਤ ਆਇਤਨ ਦੀ ਕੁੰਜੀ ਦੇ ਨਾਲ ਵਿੱਚੋਂ ਲਈਆਂ ਹੋਈਆਂ ਲਿਖਾਈਆਂ ਪੜ੍ਹਾਂਗਾ। ਸਾਇੰਸ ਅਤੇ ਸਿਹਤ, ਇਲਾਹੀ ਸਾਇੰਸ ਵਿੱਚ ਇਨਸਾਨ ਰੱਬ ਦੀ ਅਸਲੀ ਛਵੀ ਹੈ। ਇਲਾਹੀ ਫਿਤਰਤ ਨੂੰ ਮਸੀਹ ਯਿਸੂ ਵਿੱਚ ਬਹੁਤ ਚੰਗੇ ਤਰੀਕੇ ਨਾਲ ਬਿਆਨ ਕੀਤਾ ਗਿਆ ਹੈ, ਜਿਹਨੇ ਇਨਸਾਨਾਂ ਉੱਤੇ ਰੱਬ ਦੀ ਬਹੁਤ ਮੁਨਾਸਬ ਅਕਾਸੀ ਜ਼ਾਹਿਰ ਕੀਤੀ ਅਤੇ ਮਾੜੀ ਸੋਚ ਦੇ ਨਮੂਨੇ ਤੋਂ ਵੱਡੀ ਮਿਆਰੀ ਜ਼ਿੰਦਗੀ ਫਰਾਹਮ ਕੀਤੀ, ਯਾਨੀ ਅਜਿਹੀ ਸੋਚ ਜਿਹੜੀ ਇਨਸਾਨ ਦੇ ਡਿੱਗਣ, ਬਿਮਾਰੀ, ਪਾਪ ਕਰਨ ਅਤੇ ਮਰਨ ਨੂੰ ਜ਼ਾਹਿਰ ਕਰਦੀ ਹੈ। ਜੋ ਕੁਝ ਵੀ ਇਨਸਾਨ ਦੇ ਪਾਪ ਜਾਂ ਰੱਬ ਦੇ ਮੁਖਾਲਫ ਜਾਂ ਰੱਬ ਦੀ ਗੈਰ ਮੌਜੂਦਗੀ ਵੱਲ ਇਸ਼ਾਰਾ ਕਰਦਾ ਹੈ, ਉਹ ਆਦਮ ਦਾ ਸੁਪਨਾ ਹੈ, ਜਿਹੜਾ ਨਾ ਹੀ ਸਿਆਣ ਹੈ ਅਤੇ ਨਾ ਹੀ ਇਨਸਾਨ ਹੈ, ਕਿਉਂਕਿ ਇਹ ਪਿਓ ਦਾ ਇਕਲੌਤਾ ਨਹੀਂ ਹੈ। ਆਦਮ ਨਾ ਇਸ ਝੂਠੇ ਅਕੀਦੇ ਨੂੰ ਪੇਸ਼ ਕਰਦਾ ਹੈ ਭਈ ਹਯਾਤੀ ਹਮੇਸ਼ਾ ਦੀ ਨਹੀਂ ਹੈ, ਬਲਕਿ ਇਹਦਾ ਸ਼ੁਰੂ ਅਤੇ ਅੰਜਾਮ ਹੈ, ਭਈ ਲਾਮੁਤਨਾਹੀ ਮੁਤਨਾਹੀ ਵਿੱਚ ਸ਼ਾਮਿਲ ਹੁੰਦਾ ਹੈ, ਭਈ ਜ਼ਹਾਨਤ ਗੈਰ ਜ਼ਹਾਨਤ ਵਿੱਚੋਂ ਗੁਜ਼ਰਦੀ ਹੈ ਅਤੇ ਰੂਹ ਮਾਦੀ ਫਹਿਮ ਵਿੱਚ ਵੱਸਦੀ ਹੈ, ਭਈ ਫਾਨੀ ਅਕਲ ਮਾਦੇ ਨੂੰ ਅਤੇ ਮਾਦਾ ਫਾਨੀ ਅਕਲ ਤੋਂ ਮਾਖੂਜ਼ ਹੁੰਦਾ ਹੈ, ਭਈ ਵਾਹਦ ਰੱਬ ਅਤੇ ਖਾਲਕ ਉਹਦੇ ਵਿੱਚ ਸ਼ਾਮਿਲ ਹੋਇਆ ਜਿਹਨੂੰ ਉਹਨੇ ਖਲਕ ਕੀਤਾ ਅਤੇ ਫਿਰ ਮਾਦੇ ਦੀ ਗੈਰ ਮਜ਼ਬੀਅਤ ਵਿੱਚ ਗਾਇਬ ਹੋਇਆ। ਇਸ ਗਲਤੀ ਨੇ ਆਪਣੇ ਆਪ ਨੂੰ ਗਲਤੀ ਸਾਬਤ ਕਰ ਦਿੱਤਾ ਹੈ। ਇਹਦੀ ਹਯਾਤੀ ਹਯਾਤੀ ਨਹੀਂ ਹੈ, ਬਲਕਿ ਉਸ ਵਜੂਦੀਅਤ ਦਾ ਆਰਜ਼ੀ ਝੂਠਾ ਫਹਿਮ ਹੈ ਜਿਹਦਾ ਅੰਜਾਮ ਮੌਤ ਹੁੰਦਾ ਹੈ। ਇਨਸਾਨ ਨੂੰ ਮਾਦੀਅਤ ਦੀ ਬੁਨਿਆਦ ਉੱਤੇ ਨਹੀਂ ਬਣਾਇਆ ਗਿਆ ਅਤੇ ਨਾ ਉਹਨੂੰ ਮਾਦੀ ਕਾਨੂੰਨਾਂ ਦੀ ਪਾਸਦਾਰੀ ਦਾ ਹੁਕਮ ਦਿੱਤਾ, ਜਿਹੜੇ ਰੂਹ ਨੇ ਕਦੀ ਨਹੀਂ ਬਣਾਏ। ਇਹਦਾ ਸੂਬਾ ਰੂਹਾਨੀ ਕਾਨੂੰਨਾਂ ਸਿਆਣ ਦੇ ਉੱਚੇ ਅਸੂਲਾਂ ਵਿੱਚ ਹੈ। ਗਲਤੀ ਦੀ ਜ਼ੋਰਦਾਰ ਗੂੰਜ ਸਿਆਹੀ ਅਤੇ ਫਰਾਤਫਰੀ ਤੋਂ ਹਟ ਕੇ ਸੱਚਿਆਈ ਦੀ ਆਵਾਜ਼ ਹਾਲੇ ਵੀ ਬੁਲਾਉਂਦੀ ਹੈ, ਆਦਮ ਤੂੰ ਕਿੱਥੇ ਹੈ, ਸ਼ਾਊਰ ਤੂੰ ਕਿੱਥੇ ਹੈ, ਕੀ ਤੁਸੀਂ ਇਸ ਯਕੀਨ ਵਿੱਚ ਜ਼ਿੰਦਾ ਰਹਿੰਦੇ ਹੋ ਭਈ ਸਿਆਣ ਮਾਦੇ ਵਿੱਚ ਹੈ ਅਤੇ ਇਹ ਭਈ ਬਦੀ ਸਿਆਣ ਹੈ, ਜਾਂ ਕੀ ਤੁਸੀਂ ਇਸ ਜ਼ਿੰਦਾ ਇਮਾਨ ਵਿੱਚ ਰਹਿੰਦੇ ਹੋ ਭਈ ਇੱਥੇ ਸਿਵਾਏ ਇੱਕ ਰੱਬ ਦੇ ਕੋਈ ਹੋਰ ਨਹੀਂ ਹੋ ਸਕਦਾ ਅਤੇ ਉਹਦੇ ਹੁਕਮਾਂ ਉੱਤੇ ਅਮਲ ਕਰ ਰਹੇ ਹੋ। ਜਦੋਂ ਤੀਕਰ ਇਹ ਸਬਕ ਨਹੀਂ ਸਿੱਖ ਲਿਆ ਜਾਂਦਾ ਭਈ ਰੱਬ ਹੀ ਇਨਸਾਨ ਉੱਤੇ ਹਕੂਮਤ ਕਰਨ ਵਾਲੀ ਇਕੱਲੀ ਸਿਆਣ ਹੈ, ਫਾਨੀ ਅਕੀਦਾ ਖੌਫਜ਼ਦਾ ਹੀ ਰਹੇਗਾ, ਜਿਵੇਂ ਭਈ ਇਹ ਸ਼ੁਰੂ ਵਿੱਚ ਸੀ ਤੇ ਇਹ ਐਸ ਤਲਬ ਤੋਂ ਲੁਕਿਆ ਰਹੇਗਾ ਭਈ ਤੂੰ ਕਿੱਥੇ ਹੈ, ਇਹ ਰੂਪ ਜ਼ਦਾ ਮੰਗ ਪਈ, ਐ ਆਦਮ ਤੂੰ ਕਿੱਥੇ ਹੈ, ਸਿਰ ਦਿਲ ਢਿੱਡ ਲਹੂ ਆਂਦਰਾਂ ਵਗੈਰਾ ਦੀ ਬਾਰਯਾਬੀ ਤੋਂ ਪੂਰੀ ਹੁੰਦੀ ਏ ਭਈ ਵੇਖ ਮੈਂ ਇੱਥੇ ਹਾਂ ਬਦੀ ਵਿੱਚ ਖੁਸ਼ੀ ਅਤੇ ਹਯਾਤੀ ਨੂੰ ਲੱਭਦਿਆਂ ਹੋਏ, ਪਰ ਸਿਰਫ ਇੱਕ ਭਰਮ ਝੂਠੇ ਦਾਅਵੇ ਝੂਠੀ ਖੁਸ਼ੀ ਪੀੜ ਪਾਪ ਬਿਮਾਰੀ ਅਤੇ ਮੌਤ ਦੀ ਮਿਲਾਵਟ ਨੂੰ ਹੀ ਪਾਉਂਦਿਆਂ ਹੋਏ। ਫਾਨੀ ਵਜੂਦੀਅਤ ਇੱਕ ਸੁਫਨਾ ਹੈ, ਫਾਨੀ ਵਜੂਦੀਅਤ ਦੀ ਕੋਈ ਅਸਲੀ ਹਸਤੀ ਨਹੀਂ ਹੈ, ਬਲਕਿ ਇਹ ਆਖਿਆ ਜਾਂਦਾ ਹੈ ਇਹ ਅਨਾ ਹੈ, ਰੂਹ ਇੱਕ ਖੁਦ ਹੀ ਹੈ ਜਿਹੜੀ ਸੁਫਨਾ ਕਦੀ ਨਹੀਂ ਵੇਖਦੀ, ਬਲਕਿ ਸਾਰੀਆਂ ਗੱਲਾਂ ਨੂੰ ਸਮਝਦੀ ਹੈ, ਜਿਹੜੀ ਕਦੀ ਗਲਤੀ ਨਹੀਂ ਕਰਦੀ ਅਤੇ ਹਮੇਸ਼ਾ ਜਾਗਦੀ ਰਹਿੰਦੀ ਹੈ, ਜਿਹੜੀ ਕਦੀ ਇਮਾਨ ਨਹੀਂ ਰੱਖਦੀ ਬਲਕਿ ਜਾਣਦੀ ਹੈ, ਜਿਹੜੀ ਕਦੀ ਪੈਦਾ ਨਹੀਂ ਹੁੰਦੀ ਅਤੇ ਨਾ ਮਰਦੀ ਹੈ। ਰੂਹਾਨੀ ਇਨਸਾਨ ਐਸ ਖੁਦੀ ਦੀ ਸ਼ਕਲ ਹੈ, ਇਨਸਾਨ ਰੱਬ ਨਹੀਂ ਹੈ ਬਲਕਿ ਲੋ ਦੀ ਉਹ ਕਿਰਨ ਹੈ ਜਿਹੜੀ ਸੂਰਜ ਤੋਂ ਨਿਕਲਦੀ ਹੈ, ਇਨਸਾਨ ਯਾਨੀ ਰੱਬ ਤੋਂ ਨਿਕਲਿਆ ਹੋਇਆ ਰੱਬ ਨੂੰ ਮੁਨਕਸ ਕਰਦਾ ਹੈ। ਹੁਣ ਮੈਂ ਪੁੱਛਦਾ ਹਾਂ ਭਈ ਫਾਨੀ ਵਜੂਦੀਅਤ ਦੇ ਜਾਗਦੇ ਹੋਏ ਸੁਪਨੇ ਵਿੱਚ ਕੋਈ ਅਸਲੀਅਤ ਹੈ ਜਾਂ ਸੁੱਤੇ ਹੋਏ ਸੁਪਨੇ ਵਿੱਚ? ਇੰਝ ਨਹੀਂ ਹੋ ਸਕਦਾ ਕਿਉਂ ਜੇ ਜੋ ਕੁਝ ਵੀ ਫਾਨੀ ਇਨਸਾਨ ਵਿਖਾਲੀ ਦਿੰਦਾ ਹੈ ਉਹ ਇੱਕ ਫਾਨੀ ਸੁਪਨਾ ਹੈ। ਇਹ ਸੁਪਨੇ ਇਨਸਾਨ ਦੀ ਅਸਲੀਅਤ ਰੱਖਦੇ ਨੇ, ਨਾ ਕਿ ਇਲਾਹੀ ਦੀ। ਇਹ ਝੂਠਾ ਕਿਹਦਾ ਭਈ ਰੂਹ ਹੁਣ ਮਾਦੇ ਵਿੱਚ ਡੁੱਬੀ ਹੋਈ ਏ, ਭਈ ਆਉਣ ਵਾਲੇ ਕਿਸੇ ਵੀ ਵੇਲੇ ਵਿੱਚ ਇਹ ਇਹਦੇ ਤੋਂ ਆਜ਼ਾਦ ਹੋ ਜਾਵੇਗੀ। ਬਸ ਇਹ ਅਕੀਦਾ ਹੀ ਫਾਨੀ ਏ, ਰੂਹ ਯਾਨੀ ਰੱਬ ਕਦੀ ਜਨਮ ਨਹੀਂ ਲੈਂਦਾ, ਬਲਕਿ ਉਹ ਕੱਲ੍ਹ ਅਤੇ ਅੱਜ ਹਮੇਸ਼ਾ ਤੀਕਰ ਯਕਸਾਂ ਏ। ਜੇ ਸਿਆਣ ਯਾਨੀ ਰੱਬ ਗਲਤੀ ਨੂੰ ਬਣਾਉਂਦਾ ਹੈ ਤਾਂ ਇਹ ਗਲਤੀ ਇਲਾਹੀ ਸਿਆਣ ਵਿੱਚ ਵੀ ਮੌਜੂਦ ਹੋਣੀ ਚਾਹੀਦੀ ਏ, ਅਤੇ ਗਲਤੀ ਦੇ ਬਾਰੇ ਇਹ ਮਫਰੂਜ਼ਾ ਦੇਵਤਾ ਦੀ ਕਾਬਲੀਅਤ ਨੂੰ ਤਖ਼ਤ ਤੋਂ ਹੇਠਾਂ ਲਾ ਦੇਵੇਗਾ। ਕੀ ਕ੍ਰਿਸਚਨ ਸਾਇੰਸ ਮੁਤਜ਼ਾਦ ਏ? ਕੀ ਤਖਲੀਕ ਦੇ ਇਲਾਹੀ ਅਸੂਲ ਨੂੰ ਗਲਤ ਸਮਝਿਆ ਜਾਂਦਾ ਹੈ? ਕੀ ਰੱਬ ਦੇ ਕੋਲ ਸਿਆਣ ਦੀ ਵਜ਼ਾਹਤ ਲਈ ਕੋਈ ਸਾਇੰਸ ਨਹੀਂ ਹੈ, ਜਦਕਿ ਮਾਦੇ ਉੱਤੇ ਖਤਾ ਤੋਂ ਪਾਕ ਜ਼ਹਾਨਤ ਹਕੂਮਤ ਕਰਦੀ ਏ ਅਤੇ ਸਾਰੀ ਧਰਤੀ ਤੋਂ ਕੋਰ ਉੱਠਦੀ ਸੀ? ਇਹ ਗਲਤੀ ਨੂੰ ਮਾਦੀ ਬੁਨਿਆਦਾਂ ਉੱਤੇ ਚੰਗਿਆਈ ਦੇ ਇੱਕ ਖਿਆਲ ਤੋਂ ਸ਼ੁਰੂ ਕਰਦਿਆਂ ਹੋਈ ਪੇਸ਼ ਕਰਦਾ ਹੈ। ਇਹ ਰੱਬ ਅਤੇ ਇਨਸਾਨ ਨੂੰ ਬਸ ਜਿਸਮਾਨੀ ਹਿੱਸਾ ਦੇ ਰਾਹੀਂ ਜ਼ਾਹਿਰ ਕਰਦਾ ਹੋਇਆ ਫਰਜ਼ ਕਰਦਾ ਹੈ, ਹਾਲਾਂਕਿ ਮਾਦੀ ਹਿੱਸਾ ਰੂਹ ਜਾਂ ਰੂਹਾਨੀ ਖਿਆਲ ਦਾ ਇਲਮ ਬਿਲਕੁਲ ਨਹੀਂ ਰੱਖਦੀਆਂ। ਫਾਨੀ ਹਯਾਤੀ ਵਿੱਚ ਇੱਕ ਇਨਸਾਨੀ ਤਜਰਬਾ ਜਿਹੜਾ ਇੱਕ ਆਂਡੇ ਤੋਂ ਸ਼ੁਰੂ ਹੁੰਦਾ ਹੈ ਅਯੂਬ ਨਾਲ ਤਾਲੁਕ ਰੱਖਦਾ ਹੈ, ਜਦ ਉਹ ਆਖਦਾ ਹੈ ਇਨਸਾਨ ਜਿਹੜਾ ਔਰਤ ਤੋਂ ਜੰਮਦਾ ਹੈ ਥੋੜ੍ਹੇ ਦਿਨਾਂ ਦਾ ਹੈ ਅਤੇ ਦੁੱਖ ਨਾਲ ਭਰਿਆ ਹੈ। ਬਸ਼ਰ ਨੂੰ ਇਸ ਮਾਦੀ ਹਯਾਤੀ ਦੇ ਖਿਆਲ ਨਾਲ ਪੂਰੇ ਦਾ ਪੂਰਾ ਜ਼ਾਹਿਰ ਹੋਣਾ ਚਾਹੀਦਾ ਹੈ। ਉਹਨਾਂ ਨੂੰ ਕ੍ਰਿਸਚਨ ਸਾਇੰਸ ਦੇ ਨਾਲ ਸਿਰੇ ਤੋਂ ਆਪਣੇ ਖੋਲ ਖੋਲ੍ਹਣੇ ਚਾਹੀਦੇ ਨੇ ਅਤੇ ਉੱਤੇ ਹੇਠਾਂ ਵੇਖਣਾ ਚਾਹੀਦਾ ਹੈ। ਮਾਦੀ ਮੰਬੇ ਤੋਂ ਦੁੱਖ ਪਾਪ ਅਤੇ ਬਿਮਾਰੀ ਲਈ ਕੋਈ ਸ਼ਿਫਾ ਨਹੀਂ ਨਿਕਲਦੀ, ਕਿਉਂ ਜੇ ਸ਼ਿਫਾਈਆ ਤਾਕਤ ਜਿਸ ਬਿਮਾਰੀ ਤੋਂ ਜੰਮਦੀ ਏ ਨਾ ਤਾਂ ਆਂਡੇ ਵਿੱਚ ਨਾ ਹੀ ਗਰਦ ਵਿੱਚ। ਇਸ ਲਈ ਇਹ ਸਿੱਖ ਲਿਆ ਗਿਆ ਹੈ ਭਈ ਮਾਦਾ ਫਾਨੀ ਸਿਆਣ ਦਾ ਇਜ਼ਹਾਰ ਏ ਅਤੇ ਇਹ ਭਈ ਮਾਦਾ ਹਮੇਸ਼ਾ ਆਪਣੇ ਦਾਅਵਿਆਂ ਨੂੰ ਤਦ ਹਵਾਲੇ ਕਰਦਾ ਏ ਜਦ ਕਾਮਲ ਅਤੇ ਹਮੇਸ਼ਾ ਦੀ ਸਿਆਣ ਨੂੰ ਸਮਝ ਲਿਆ ਜਾਂਦਾ ਹੈ। ਇਲਾਹੀ ਸਾਇੰਸ ਇਸ ਭਰਮ ਦੀ ਜੜ੍ਹ ਉੱਤੇ ਕੁਹਾੜਾ ਰੱਖਦੀ ਏ ਭਈ ਹਯਾਤੀ ਜਾਂ ਸਿਆਣ ਮਾਦੀ ਬਦਨ ਦੇ ਵਿੱਚ ਜਾਂ ਪਾਰੋਂ ਬਣਾਈ ਗਈ ਏ ਅਤੇ ਸਾਇੰਸ ਨਤੀਜੇ ਦੇ ਤੌਰ 'ਤੇ ਗਲਤੀ ਨਾਲ ਆਪ ਤਬਾਹ ਹੋਣ ਦੇ ਪਾਰੋਂ ਇਸ ਭਰਮ ਨੂੰ ਨੇਸਤ ਕਰਦੀ ਏ ਅਤੇ ਹਯਾਤੀ ਦੀ ਸਾਇੰਸ ਦੇ ਫਹਿਮ ਨੂੰ ਸੋਹਣਾ ਬਣਾਉਂਦੀ ਏ। ਜਦ ਫਾਨੀ ਸਿਆਣ ਦੀ ਗਰਦ ਬੁਖਾਰਾ ਬਣ ਕੇ ਉੱਡ ਜਾਂਦੀ ਏ ਅਤੇ ਉਹ ਬਦਦੁਆ ਮੁੱਕ ਜਾਂਦੀ ਏ ਜਿਹੜੀ ਔਰਤ ਨੂੰ ਆਖਦੀ ਏ ਤੂੰ ਪੀੜ ਨਾਲ ਬਾਲ ਜੰਮੇਗੀ, ਇਲਾਹੀ ਸਾਇੰਸ ਸੱਚਾਈ ਦੀ ਲੋਅ ਨਾਲ ਗਲਤੀ ਦੇ ਬਦਲਾਂ ਨੂੰ ਹਟਾ ਦਿੰਦੀ ਏ ਅਤੇ ਇਨਸਾਨ ਲਈ ਕਦੀ ਨਾ ਪੈਦਾ ਹੋਣ ਵਾਲਾ ਜਾਂ ਕਦੀ ਨਾ ਮਰਨ ਵਾਲੇ ਬਲਕਿ ਆਪਣੇ ਖਾਲਕ ਦੇ ਨਾਲ ਹਮੇਸ਼ਾ ਵਜੂਦ ਰੱਖਣ ਵਾਲੇ ਦੇ ਤੌਰ 'ਤੇ ਪਰਦਾ ਹਟਾ ਦਿੰਦੀ ਏ। ਪੌਲੁਸ ਨੇ ਆਖਿਆ ਰੂਹ ਦੇ ਮੁਤਾਬਕ ਚੱਲੋ ਅਤੇ ਬਦਨ ਦੀ ਖਾਹਿਸ਼ ਨੂੰ ਬਿਲਕੁਲ ਪੂਰਾ ਨਾ ਕਰੋਗੇ। ਛੇਤੀ ਜਾਂ ਦੇਰ ਨਾਲ ਅਸੀਂ ਇਹ ਸਿੱਖਾਂਗੇ ਭਈ ਇਨਸਾਨ ਦੀ ਮੁਤਨਾਹੀ ਹੈਸੀਅਤ ਦੀਆਂ ਬੇੜੀਆਂ ਨਜ਼ਰ ਦੇ ਇਸ ਧੋਖੇ ਨਾਲ ਪਿਘਲਣ ਲੱਗ ਜਾਂਦੀਆਂ ਨੇ ਭਈ ਉਹ ਜਾਨ ਦੀ ਬਜਾਏ ਬਦਨ ਵਿੱਚ, ਰੂਹ ਦੀ ਬਜਾਏ ਮਾਦੇ ਵਿੱਚ ਰਹਿੰਦਾ ਹੈ। ਅਤੇ ਇਸ ਫਾਨੀ ਸੁਪਨੇ ਜਾਂ ਵਹਿਮ ਤੋਂ ਜਾਗਣਾ ਸਾਨੂੰ ਸਿਹਤਮੰਦੀ ਪਾਕੀਜ਼ਗੀ ਅਤੇ ਲਾਫਾਨੀਅਤ ਦਿੰਦਾ ਹੈ। ਇਹ ਜਾਗਣਾ ਮਸੀਹ ਦਾ ਆਉਣਾ ਹੈ, ਸੱਚਿਆਈ ਦਾ ਵੇਲੇ ਤੋਂ ਪਹਿਲਾਂ ਇਜ਼ਹਾਰ ਜਿਹੜਾ ਗਲਤੀ ਨੂੰ ਬਾਹਰ ਕੱਢਦਾ ਹੈ ਅਤੇ ਬਿਮਾਰ ਨੂੰ ਠੀਕ ਕਰ ਦਿੰਦਾ ਹੈ। ਇਹ ਉਹ ਮੁਕਤੀ ਹੈ ਜਿਹੜੀ ਰੱਬ ਇਲਾਹੀ ਅਸੂਲ ਉਸ ਮੁਹੱਬਤ ਪਾਰੋਂ ਮਿਲਦੀ ਹੈ ਜਿਹਨੂੰ ਯਿਸੂ ਨੇ ਜ਼ਾਹਿਰ ਕੀਤਾ ਹੈ। ਮਾਦੀ ਅਤੇ ਰੂਹਾਨੀ ਮੁਖਾਲਫ ਦੀ ਸਿਆਣ ਦੇ ਰਾਹੀਂ ਇੱਥੇ ਤੀਕਰ ਭੀ ਮਸੀਹ ਸੱਚਿਆਈ ਦੇ ਰਾਹੀਂ ਇਨਸਾਨ ਜੰਨਤ ਦੇ ਬੂਹਿਆਂ ਨੂੰ ਇਲਾਹੀ ਸਾਇੰਸ ਦੀਆਂ ਕੁੰਜੀਆਂ ਨਾਲ ਦੁਬਾਰਾ ਖੋਲ੍ਹੇਗਾ, ਜਿਨ੍ਹਾਂ ਦੇ ਬਾਰੇ ਇਨਸਾਨ ਸਮਝਦਾ ਹੈ ਭਈ ਉਹ ਬੰਦ ਹੋ ਗਏ ਨੇ, ਅਤੇ ਆਪਣੇ ਆਪ ਨੂੰ ਬੇਗੁਨਾਹ ਨੇਕ, ਪਾਕ ਤੇ ਆਜ਼ਾਦ ਵੇਖੇਗਾ। ਹੁਣ ਮੈਂ ਮੇਰੀ ਬੇਕਰ ਅੱਡੀ ਵੱਲੋਂ ਚਰਚ ਮੈਨੂਅਲ ਵਿੱਚ ਦਿੱਤੇ ਹੋਏ ਰੋਜ਼ਾਨਾ ਦੇ 3 ਫਰਜ਼ ਪੜ੍ਹਾਂਗਾ। ਰੋਜ਼ਾਨਾ ਦੀ ਦੁਆ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਭਈ ਉਹ ਹਰ ਰੋਜ਼ ਇਹ ਦੁਆ ਕਰੇ, ਤੇਰੀ ਬਾਦਸ਼ਾਹੀ ਆਵੇ, ਇਲਾਹੀ ਸੱਚਿਆਈ ਹਯਾਤੀ ਅਤੇ ਪਿਆਰ ਦੀ ਸਲਤਨਤ ਮੇਰੇ ਅੰਦਰ ਕਾਇਮ ਹੋਵੇ ਅਤੇ ਸਾਰੇ ਪਾਪ ਮੈਥੋਂ ਨਿਕਲ ਜਾਣ ਅਤੇ ਤੇਰਾ ਕਲਾਮ ਸਾਰੇ ਇਨਸਾਨਾਂ ਦੇ ਪਿਆਰ ਨੂੰ ਵਧਾਵੇ ਅਤੇ ਉਹਨਾਂ ਉੱਤੇ ਹਕੂਮਤ ਕਰੇ। ਮਕਸਦਾਂ ਅਤੇ ਕੰਮਾਂ ਦਾ ਇੱਕ ਅਸੂਲ। ਨਾ ਕੋਈ ਮੁਖਾਲਫਤ ਅਤੇ ਨਾ ਕੋਈ ਜ਼ਾਤੀ ਤਾਲੁਕ ਮਾਦਰੀ ਚਰਚ ਦੇ ਕਿਸੇ ਰੁਕਣ ਦੇ ਮਕਸਦਾਂ ਜਾਂ ਕੰਮਾਂ ਉੱਤੇ ਅਸਰ ਕਰਨੇ ਚਾਹੀਦੇ। ਸਾਇੰਸ ਵਿੱਚ ਬਸ ਇਲਾਹੀ ਪਿਆਰ ਹੀ ਹਕੂਮਤ ਕਰਦਾ ਹੈ ਅਤੇ ਇੱਕ ਮਸੀਹ ਸਾਇੰਸਦਾਨ ਪਾਪ ਨੂੰ ਰੱਦ ਕਰਦਿਆਂ ਹੋਏ ਸੁੱਚੀ ਭਰਾਬੰਦੀ, ਖਰਾਤ ਪਸੰਦੀ ਅਤੇ ਮਾਫ਼ੀ ਨਾਲ ਪਿਆਰ ਦੀਆਂ ਮਿੱਠੀਆਂ ਸੱਚਿਆਈਆਂ ਦਾ ਪਰਛਾਵਾਂ ਬਣਦਾ ਹੈ। ਇਸ ਚਰਚ ਦੇ ਸਾਰੇ ਰੁਕਨਾਂ ਨੂੰ ਸਾਰੇ ਪਾਪਾਂ ਤੋਂ, ਗਲਤ ਤਰ੍ਹਾਂ ਦੀਆਂ ਪੇਸ਼ਨਗੋਈਆਂ, ਮੁਨਸਫੀਆਂ, ਮੁਜ਼ੰਮਤਾਂ, ਸਲਾਵਾਂ, ਗਲਤ ਅਸਰਾਂ ਨੂੰ ਲੈਣ ਅਤੇ ਗਲਤ ਅਸਰ ਦੇਣ ਤੋਂ ਆਜ਼ਾਦ ਰਹਿਣ ਲਈ ਹਰ ਰੋਜ਼ ਖਿਆਲ ਰੱਖਣਾ ਚਾਹੀਦਾ ਹੈ ਅਤੇ ਦੁਆ ਕਰਨੀ ਚਾਹੀਦੀ ਹੈ। ਫਰਜ਼ ਲਈ ਚੁਸਤੀ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਵੀ ਹਰ ਰੋਜ਼ ਜਾ ਰਿਹਾ ਨਾ ਜ਼ਹਿਨੀ ਸਲਾਵਾਂ ਦੇ ਖਿਲਾਫ ਆਪਣੇ ਆਪ ਨੂੰ ਤਿਆਰ ਰੱਖੇ ਅਤੇ ਰੱਬ ਆਪਣੇ ਕਾਇਦ ਅਤੇ ਇਨਸਾਨਾਂ ਲਈ ਆਪਣੇ ਫਰਜ਼ਾਂ ਨੂੰ ਨਾ ਕਦੀ ਭੁੱਲੇ ਅਤੇ ਨਾ ਕਦੀ ਨਜ਼ਰਅੰਦਾਜ਼ ਕਰੇ। ਉਹਦੇ ਕੰਮਾਂ ਦੇ ਰਾਹੀਂ ਉਹਦਾ ਇਨਸਾਫ਼ ਹੋਵੇਗਾ, ਉਹ ਬੇਕਸੂਰ ਜਾਂ ਕਸੂਰਵਾਰ ਹੋਵੇਗਾ।